ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਹਰਲੀ ਦਿਸਨਹਾਰ ਮਹਿਲ ਤੋਂ ਜਾਣੂ ਹਾਂ ਅਤੇ ਇਸ ਤੋਂ ਬਚਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਾਂ। ਅਸੀਂ ਆਪਣੇ ਸਰੀਰ ਦੀ, ਕੱਪੜਿਆਂ ਦੀ, ਘਰ ਬਾਰ ਦੀ ਸਫਾਈ ਰੋਜ਼ ਕਰਦੇ ਹਾਂ, ਇਹ ਫਿਰ ਮੈਲੇ ਹੋ ਜਾਂਦੇ ਹਨ, ਫਿਰ ਅਸੀਂ ਸਾਫ਼ ਕਰਦੇ ਹਾਂ। ਲੇਕਿਨ ਇਹਦੇ ਤੋਂ ਬਿਨਾਂ ਇੱਕ ਸੂਖਮ ਮੈਲ ਹੋਰ ਵੀ ਹੈ ਜਿਸ ਵੱਲ ਗੁਰਬਾਣੀ ਇਸ਼ਾਰਾ ਕਰਦੀ ਹੈ, ਜੋ ਕਿ ਸਾਡੇ ਮਨ ਨੂੰ ਲੱਗਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ, ਕਾਲਾ ਹੁਆ ਸਿਆਹ। ਇਸ ਪ੍ਰਤੀ ਗੁਰੂ ਬਾਬੇ ਨੇ ਸਾਨੂੰ ਤਾੜਨਾ ਵੀ ਕੀਤੀ ਹੈ, ਸੋ ਕਿਛ ਕਰ ਜਿੱਤ ਮੈਲ ਨਾ ਲੱਗੇ। ਅਰਥਾਤ ਅਸੀਂ ਉਹ ਕਰਮ ਕਰੀਏ ਜਿਹਦੇ ਨਾਲ ਸਾਡੇ ਮਨ ਨੂੰ ਇਹ ਮੈਲ ਨਾ ਲੱਗੇ। ਲੇਕਿਨ ਜੇਕਰ ਅਸੀਂ ਗੌਹ ਨਾਲ ਆਪਣੇ ਅੰਦਰ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਪਲ ਪਲ ਛਿੰਨ ਛਿੰਨ ਉਹੀ ਖਿਆਲ ਜਾਂ ਕਰਮ ਕਰਦੇ ਹਾਂ ਜਿਨ੍ਹਾਂ ਨਾਲ ਸਾਡੇ ਮਨ ਦੀ ਮੈਲ ਹੋਰ ਵੱਧਦੀ ਜਾਂਦੀ ਹੈ। ਅਸੀਂ ਆਤਮਿਕ ਜੋਤ ਦੀ ਰੋਸ਼ਨੀ ਅਤੇ ਬਰਕਤਾਂ ਤੋਂ ਇਸ ਤਰ੍ਹਾਂ ਵਾਂਝੇ ਹੋ ਜਾਂਦੇ ਹਾਂ। ਉਹ ਕਿਹੜੇ ਕਾਰਨ ਹਨ ਜਿਹੜੇ ਸਾਡੇ ਮਨ ਨੂੰ ਮੈਲਾ ਕਰਦੇ ਹਨ, ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਹ ਹੈ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ, ਜੋ ਕਿ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਇਸ ਲੇਖ ਵਿੱਚ ਸਾਨੂੰ ਦੱਸਣ ਦਾ ਉਪਰਾਲਾ ਕੀਤਾ ਹੈ। ਮੈਲ ਨੂੰ ਸਮਝਣ ਲਈ ਇਹਦੇ ਉਲਟ ਨਿਰਮਲਤਾ ਦਾ ਗਿਆਨ ਜ਼ਰੂਰੀ ਹੈ। ਜਿਸ ਤਰ੍ਹਾਂ ਹਨੇਰ ਦੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਚਾਨਣ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਤੋਂ ਉਤਪੰਨ ਹੁੰਦਾ ਹੈ, ਇਸੇ ਤਰ੍ਹਾਂ ਮੈਲ ਦੀ ਵੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਮਾਇਕੀ ਮੰਡਲ ਵਿੱਚ ਹੋਮੇ ਵਿਹੜੇ ਮਨ ਦੇ ਭਰਮ ਭੁਲਾਵੇ ਦਾ ਹੀ ਪਰਛਾਵਾਂ ਹੈ, ਅਕਸ ਹੈ, ਪ੍ਰਤੀਬਿੰਬ ਹੈ, ਭੁੱਲ ਹੈ, ਅਗਿਆਨਤਾ ਹੈ, ਹਨੇਰ ਹੈ। ਇਹਦੇ ਉਲਟ ਨਿਰਮਲਤਾ ਕੀ ਹੈ? ਇਹ ਆਤਮਿਕ ਮੰਡਲ ਦੇ ਪ੍ਰਕਾਸ਼ ਦਾ ਸਵੈ ਗੁਣ ਹੈ। ਹਨੇਰਾ ਮੈਲ ਇਹ ਮਾਇਕੀ ਮੰਡਲ ਦੇ ਹੋਮੇ ਵਿਹੜੇ ਮਨ ਦਾ ਭਰਮ ਭੁਲਾਵਾ ਹੈ ਅਤੇ ਨਿਰਮਲਤਾ ਆਤਮਿਕ ਮੰਡਲ ਦੇ ਪ੍ਰਕਾਸ਼ ਦਾ ਸਵੈ ਗੁਣ ਹੈ, ਜੋ ਕਿ ਸਦਾ ਨਿਰੰਜਨ ਹੈ, ਨਿਰਆਕਾਰ ਹੈ, ਨਿਰਲੇਪ ਹੈ, ਆਤਮ ਜੋਤ ਹੈ, ਜੋਤ ਪ੍ਰਕਾਸ਼ ਹੈ, ਬਾਣੀ ਰੂਪ ਹੈ, ਸੱਚ ਹੈ, ਸ਼ਬਦ ਹੈ, ਨਾਮ ਹੈ। ਜਿਵੇਂ ਸੂਰਜ ਦੀ ਰੋਸ਼ਨੀ ਨਿਰਮਲ ਹੁੰਦੀ ਹੈ, ਲੇਕਿਨ ਬੱਦਲਾਂ, ਧੂੰਏ, ਧੂੜ ਆਦਿ ਨਾਲ ਇਹ ਧੁੰਦਲੀ ਹੋ ਜਾਂਦੀ ਹੈ, ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਵੀ ਸਾਡੀ ਆਤਮਿਕ ਜੋਤ ਤਾਂ ਨਿਰਮਲ ਹੈ, ਪਰ ਜਦੋਂ ਇਸ ਦੇ ਪ੍ਰਕਾਸ਼ ਦੇ ਉਦਾਲੇ ਮਾਇਆ ਦਾ ਛੌੜ, ਹੋਮੇ ਦਾ ਭਰਮ ਭੁਲਾਵਾ, ਨੀਵੇਂ ਖਿਆਲਾਂ ਦੇ ਬੱਦਲ, ਮਾਇਕੀ ਕਰਮਾਂ ਦੀ ਧੂੜ, ਨੀਵੀਂ ਸੰਗਤ ਦੀ ਰੰਗਤ, ਦੂਜੇ ਭਾਉ ਦੀ ਧੁੰਦ, ਸਾਡੇ ਅੰਤਸ਼ਕਰਨ ਦੀ ਹਵਾੜ ਜਾਂ ਮੈਂ ਮੇਰੀ ਦਾ ਗਲਾਫ ਚੜ੍ਹ ਜਾਂਦਾ ਹੈ, ਤਾਂ ਇਹ ਅਸੀਂ ਆਤਮਿਕ ਨਿਰਮਲ ਪ੍ਰਕਾਸ਼ ਤੋਂ ਵਾਂਝੇ ਹੋ ਜਾਂਦੇ ਹਾਂ। ਜਿਵੇਂ ਬਿਜਲੀ ਦਾ ਕਰੰਟ ਤਾਂ ਨਿਰਮਲ ਹੁੰਦਾ ਹੈ, ਪਰ ਬਲਬ ਦੇ ਅੱਡ ਅੱਡ ਰੰਗ ਹੁੰਦੇ ਹਨ, ਇਹਨਾਂ ਬਲਬਾਂ ਦੀ ਰੰਗਤ ਅਨੁਸਾਰ ਹੀ ਸਾਨੂੰ ਰੰਗੀਨ, ਰੰਗ ਬਿਰੰਗੀ ਰੋਸ਼ਨੀ ਮਿਲਦੀ ਹੈ। ਇਸੇ ਤਰ੍ਹਾਂ ਸਾਡੀ ਨਿਗਾਹ ਵੀ ਨਿਰਮਲ ਹੁੰਦੀ ਹੈ, ਲੇਕਿਨ ਭਿੰਨ ਭਿੰਨ ਰੰਗੀਨ ਐਨਕਾਂ ਅਨੁਸਾਰ ਸਾਡੀ ਨਜ਼ਰ ਕਾਲੀ, ਪੀਲੀ, ਹਰੀ, ਲਾਲ ਆਦਿ ਰੰਗਾਂ ਵਾਲੀ ਹੋ ਸਕਦੀ ਹੈ। ਅਸੀਂ ਆਪੋ ਆਪਣੇ ਰੰਗੀਨ ਮਨ ਦੀਆਂ ਐਨਕਾਂ ਵਾਲੀ ਰੰਗੀਨ ਮੈਲੀ ਦ੍ਰਿਸ਼ਟੀ ਨੂੰ ਹੀ ਨਿਰਮਲ ਅਤੇ ਸੱਚ ਸਮਝੀ ਬੈਠੇ ਹਾਂ। ਜਿਹੋ ਜਿਹਾ ਸਾਡੇ ਮਨ ਦੀ ਰੰਗਤ ਹੈ, ਉਹੋ ਜਿਹਾ ਹੀ ਸਾਡੀ ਦ੍ਰਿਸ਼ਟੀ ਮਨ ਦੀ ਹੋ ਜਾਂਦੀ ਹੈ। ਇਸ ਤਰ੍ਹਾਂ ਅਸੀਂ ਇਲਾਹੀ ਪ੍ਰਕਾਸ਼ ਦੀ ਨਿਰਮਲਤਾ ਅਤੇ ਅਸਲੀਅਤ ਤੋਂ ਬੇਖਬਰ, ਅਣਜਾਣ, ਅਗਿਆਨੀ, ਅਵੇਸਲੇ ਅਤੇ ਬੇਪਰਵਾਹ ਹਾਂ। ਅਕਾਲ ਪੁਰਖ ਦੇ ਕਵਾਓ ਜਾਂ ਹੁਕਮ ਅਨੁਸਾਰ ਇਹ ਸਾਰੀ ਕਾਇਨਾਤ ਕੁਦਰਤੀ ਪੰਜ ਤੱਤਾਂ ਦਾ ਮਿਲਗੋਭਾ ਹੈ, ਪ੍ਰਕਿਰਤੀ ਹੈ, ਪ੍ਰਗਟਾਵਾ ਹੈ, ਰਚਨਾ ਹੈ। ਇਸ ਤਰ੍ਹਾਂ ਇਹ ਪੰਜ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੇ ਕੁਦਰਤੀ ਬੀਜ ਰੂਪ ਹਨ, ਜਿਨ੍ਹਾਂ ਪੰਜਾਂ ਤੱਤਾਂ ਤੋਂ ਇਹ ਸਾਰਾ ਕੁਦਰਤੀ ਮਾਇਕੀ ਮੰਡਲ ਬਣਿਆ ਹੈ, ਜਿਨ੍ਹਾਂ ਰਾਹੀਂ ਸ੍ਰਿਸ਼ਟੀ ਦੀ ਰਚਨਾ ਬਣੀ ਅਤੇ ਚੱਲ ਰਹੀ ਹੈ। ਗੁਰਬਾਣੀ ਅੰਦਰ ਸਾਰੀ ਮਾਇਕੀ ਰਚਨਾ ਨੂੰ ਹੀ, ਜਿਹੜੀ ਇਹਨਾਂ ਪੰਜਾਂ ਤੱਤਾਂ ਤੋਂ ਬਣੀ ਹੈ, ਇਹਨੂੰ ਕੂੜ, ਭਰਮ ਅਤੇ ਅਸੱਤ ਦੱਸਿਆ ਗਿਆ ਹੈ। ਸੋ ਇਹ ਤ੍ਰੈਗੁਣੀ ਮਾਇਕੀ ਮੰਡਲ ਅਤੇ ਉਹਦੇ ਤੱਤ ਕਿਉਂਕਿ ਬਿਨਸਨਹਾਰ ਹਨ, ਬਦਲਵੇਂ ਹਨ, ਭਰਮ ਹਨ, ਇਸ ਕਰਕੇ ਇਹਨਾਂ ਨੂੰ ਕੂੜ ਦੱਸਿਆ ਗਿਆ ਹੈ। ਜੋ ਕੂੜ, ਭਰਮ, ਅਸੱਤ, ਬਦਲਵਾਂ ਅਤੇ ਚਲਾਏਮਾਨ ਹੈ, ਉਹ ਸਭ ਕੁਝ ਹੀ ਗੰਧਲਾ ਅਤੇ ਮੈਲਾ ਹੈ। ਕਿਉਂਕਿ ਕਾਇਨਾਤ ਤੇ ਦੀ ਕੁਦਰਤ ਮਾਇਕੀ ਮੰਡਲ ਦੇ ਹੀ ਭਰਮ ਭੁਲਾਵੇ ਦਾ ਗੰਧਲਾ ਪਰਛਾਵਾਂ ਜਾਂ ਮੈਲ ਹੈ। ਅਸਲ ਵਿੱਚ ਸਾਰੀ ਕਾਇਨਾਤ ਅਤੇ ਇਹਦੀ ਕੁਦਰਤੀ ਤੱਤ ਇਲਾਹੀ ਆਦਿ ਪਰਮ ਤੱਤ ਜਾਂ ਸ਼ਬਦ ਦਾ ਅਕਸ ਹਨ, ਪ੍ਰਤੀਬਿੰਬ ਹਨ, ਪ੍ਰਕਾਸ਼ ਹਨ, ਵਿਕਾਸ ਹਨ, ਪ੍ਰਕਿਰਤੀ ਅਤੇ ਪ੍ਰਵਿਰਤੀ ਹਨ। ਦੂਜੇ ਲਫਜ਼ਾਂ ਵਿੱਚ ਆਦਿ ਪਰਮ ਤੱਤ ਇਲਾਹੀ ਜੋਤ ਇਹ ਸੱਚ ਅਤੇ ਨਿਰਮਲ ਹੈ, ਜਾਂ ਇਉਂ ਕਹੋ ਕਿ ਸਹੀ ਮਹਿਨਿਆਂ ਵਿੱਚ ਅਸਲੀ ਅਤ ਸੂਖਮ ਸੱਚੀ ਨਿਰੰਜਨ ਨਿਰਾਕਾਰ ਨਿਰਮਲਤਾ ਇਲਾਹੀ ਪਰਮ ਜੋਤ ਨਾਮ ਸ਼ਬਦ ਦਾ ਹੀ ਸਵੈ ਗੁਣ ਹੈ। ਗੁਰਬਾਣੀ ਵਿੱਚ ਇਸ ਆਤਮਿਕ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ ਹੈ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ, ਨਿਰਮਲ ਤੇ ਸਭ ਨਿਰਮਲ ਹੋਵੇ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਸੱਚ ਰਤੇ ਸੇ ਨਿਰਮਲੇ ਹਉਮੈ ਤਜ ਵਿਕਾਰਾ, ਆਪ ਪਛਾਣੇ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏਂਦਾ। ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ, ਗੁਰ ਕੈ ਸ਼ਬਦ ਵਿਚਾਰੇ। ਹਰ ਨਾਮ ਨਾਵੈ ਸੋਈ ਜਨ ਨਿਰਮਲ, ਫਿਰ ਮੈਲਾ ਮੂਲ ਨਾ ਹੋਈ। ਇਹਨਾਂ ਵਿਚਾਰਾਂ ਤੋਂ ਕੀ ਸਪਸ਼ਟ ਹੋਇਆ ਕਿ ਹਰੀ ਦੀ ਆਦਿ ਪਰਮ ਜੋਤ ਦਾ ਪ੍ਰਕਾਸ਼ ਉਹ ਨਾਮ ਜਾਂ ਸ਼ਬਦ ਹੈ ਜੋ ਕਿ ਸਦਾ ਨਿਰਮਲ ਹੈ। ਇਸ ਆਤਮਿਕ ਜੋਤ ਦੇ ਪ੍ਰਕਾਸ਼ ਤੋਂ ਬਗੈਰ ਹੋਰ ਸਗਲ ਤ੍ਰੈਗੁਣੀ ਮਾਇਕੀ ਮੰਡਲ ਦੀ ਰਚਨਾ ਅਤੇ ਇਸ ਰਚਨਾ ਅੰਦਰ ਕੀਤੇ ਜਾਣ ਵਾਲੇ ਸਾਡੇ ਸਾਰੇ ਕਰਮ, ਕਿਰਿਆ, ਯੋਗ, ਸਾਧਨ ਆਦਿ ਮਲੀਨ ਹਨ, ਮੈਲੇ ਹਨ। ਚੌਂ ਯੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਹਉਮੈ ਮੈਲਾ ਜਗ ਫਿਰੇ, ਮਰ ਜੰਮੇ ਵਾਰੋ ਵਾਰ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂ ਚੜਾਈ। ਮੈਲਾ ਬ੍ਰਹਮਾ, ਮੈਲਾ ਇੰਦ, ਰਵ ਮੈਲਾ, ਮੈਲਾ ਹੈ ਚੰਦ, ਮੈਲਾ ਮਲਤਾ ਏ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਮੈਲੇ ਬ੍ਰਹਮ ਮੰਡਾਏ ਕੈ ਈਸ, ਮੈਲੇ ਨਿਸ ਬਾਸੁਰ ਦੀ ਇਸ, ਮੈਲਾ ਮੋਤੀ, ਮੈਲਾ ਹੀਰ, ਮੈਲਾ ਪੌਣ ਪਾਵ ਕਰ ਨੀਰ। ਮੈਲੇ ਸਿਵ ਸ਼ੰਕਰ ਮਹੇਸ਼, ਮੈਲੇ ਸਿੱਧ ਸਾਧ ਕਰ ਭੇਖ, ਮੈਲੇ ਜੋਗੀ ਜੰਗਮ ਜਟਾ ਸਹੇਤ, ਮੈਲੀ ਕਾਇਆ ਹੰਸ ਸਮੇਤ। ਕਹਿ ਕਬੀਰ ਤੇ ਜਨ ਪਰਵਾਨ, ਨਿਰਮਲ ਤੇ ਜੋ ਰਾਮੇ ਜਾਨ। ਮੈਲਾ ਹਰ ਕੇ ਨਾਮ ਬਿਨ ਜੀਓ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਪਰਮ ਪਤ ਖੋਈ। ਸੋ ਇਹਨਾਂ ਵਿਚਾਰਾਂ ਤੋਂ ਕੀ ਸਪਸ਼ਟ ਹੋਇਆ ਕਿ ਇਹ ਇਲਾਹੀ ਨਿਰਮਲਤਾ ਕੀ ਹੈ। ਇਸ ਤੋਂ ਬਿਨਾ ਸਭ ਕੁਝ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮੈਲਾ ਹੈ। ਧੁੱਪ ਦੀ ਗਰਮੀ ਨਾਲ ਸਮੁੰਦਰ ਦਾ ਮਲੀਨ ਪਾਣੀ ਜਿਵੇਂ ਸਾਫ਼ ਅਤੇ ਹਲਕਾ ਹੋ ਕੇ ਭਾਫ਼ ਦੀ ਸ਼ਕਲ ਵਿੱਚ ਆਕਾਸ਼ ਵੱਲ ਉੱਡ ਜਾਂਦਾ ਹੈ। ਇਹ ਗੁਰਮੁਖ ਪਿਆਰਿਆਂ ਨੇ ਇਸ ਨੂੰ ਮੈਲ ਅਤੇ ਨਿਰਮਲਤਾ ਨੂੰ ਸਮਝਣ ਵਾਸਤੇ ਸਾਨੂੰ ਉਦਾਹਰਣ ਦਿੱਤੀ ਹੈ ਕਿ ਧੁੱਪ ਦੀ ਗਰਮੀ ਨਾਲ ਸਮੁੰਦਰ ਦਾ ਮਲੀਨ ਪਾਣੀ ਸਾਫ਼ ਅਤੇ ਹਲਕਾ ਹੋ ਕੇ ਭਾਫ਼ ਬਣ ਕੇ ਆਕਾਸ਼ ਵੱਲ ਉੱਡ ਜਾਂਦਾ ਹੈ। ਜਦੋਂ ਇਹ ਭਾਫ਼ ਜਾਂ ਬੱਦਲ ਪਹਾੜਾਂ ਨਾਲ ਟਕਰਾਉਂਦੇ ਹਨ, ਬਰਸਾਤ ਦੀ ਸ਼ਕਲ ਵਿੱਚ ਸਾਫ਼ ਪਾਣੀ ਧਰਤੀ 'ਤੇ ਵਰਦਾ ਹੈ। ਜਿਉਂ ਜਿਉਂ ਇਹ ਨਿਰਮਲ ਭਾਫ ਤੋਂ ਬਣਿਆ ਪਾਣੀ ਧਰਤੀ ਦੇ ਗੰਧਲੇ ਵਾਯੂਮੰਡਲ ਵਿੱਚੋਂ ਲੰਘਦਾ ਹੈ, ਇਹ ਮੁੜ ਮੁੜ ਗੰਧਲਾ ਹੁੰਦਾ ਜਾਂਦਾ ਹੈ। ਪਹਾੜਾਂ, ਨਾਲਿਆਂ, ਨਦੀਆਂ ਅਤੇ ਦਰਿਆਵਾਂ ਰਾਹੀਂ ਵਗਦਾ ਇਹ ਪਾਣੀ ਧਰਤੀ ਦੀ ਮਲੀਨਤਾ ਨਾਲ ਹੋਰ ਮੈਲਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਆਕਾਸ਼ ਦੀ ਹਵਾ ਵੀ ਬਿਲਕੁਲ ਸਾਫ਼ ਸੁਥਰੀ ਹੁੰਦੀ ਹੈ, ਪਰ ਜਿਉਂ ਜਿਉਂ ਧਰਤੀ ਦੇ ਵਾਯੂਮੰਡਲ ਦੀ ਧੂੜ, ਧੂੰਆਂ, ਬਦਬੂ ਆਦਿ ਇਸ ਹਵਾ ਵਿੱਚ ਮਿਲਦੇ ਜਾਂਦੇ ਹਨ, ਇਹ ਗੰਧਲੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਇਹ ਭਾਰੀ ਅਤੇ ਮੈਲੀ ਹੁੰਦੀ ਜਾਂਦੀ ਹੈ। ਸ਼ਹਿਰਾਂ ਵਿੱਚ ਧੂੰਏ, ਧੂੜ, ਨਾਲਿਆਂ ਦੀ ਬਦਬੂ, ਕਾਰਖਾਨਿਆਂ ਦੀ ਗੰਦੀ ਹਵਾੜ ਨਾਲ ਇਹ ਹਵਾ ਹੋਰ ਵੀ ਗੰਧਲੀ ਹੋ ਜਾਂਦੀ ਹੈ, ਜਿਹਦੇ ਮੁਕਾਬਲੇ 'ਤੇ ਖੇਤਾਂ ਦੇ ਖੁੱਲ੍ਹੇ ਵਾਯੂਮੰਡਲ ਦੀ ਹਵਾ ਸ਼ਹਿਰਾਂ ਦੀ ਘਣੀ ਆਬਾਦੀ ਦੀ ਹਵਾ ਨਾਲੋਂ ਸਾਫ਼ ਸੁਥਰੀ ਅਤੇ ਤਾਜ਼ੀ ਹੁੰਦੀ ਹੈ। ਇਸ ਤੋਂ ਕੀ ਸਪਸ਼ਟ ਹੈ ਕਿ ਹਰ ਇੱਕ ਕੁਦਰਤੀ ਤੱਤ ਆਪਣੇ ਅਸਲੀ ਤੱਤ ਸਰੂਪ ਵਿੱਚ ਸਾਫ਼ ਹੁੰਦਾ ਹੈ, ਨਿਰਮਲ ਹੁੰਦਾ ਹੈ, ਲੇਕਿਨ ਜਦੋਂ ਇਹ ਤੱਤਾਂ ਹੋਰ ਤੱਤਾਂ ਦੇ ਨਾਲ ਜਾਂ ਮਲੀਨ ਜੁਜ਼ ਇਹਦੇ ਵਿੱਚ ਮਿਲਦੇ ਹਨ ਤਾਂ ਇਹੀ ਕੁਦਰਤੀ ਤੱਤ ਗੰਧਲੇ ਅਤੇ ਮਲੀਨ ਹੋ ਜਾਂਦੇ ਹਨ। ਸਮਝਣ ਵਾਲੀ ਜ਼ਰੂਰੀ ਗੱਲ ਹੈ ਕਿ ਕੁਦਰਤੀ ਤੱਤ ਜੋ ਵੀ ਹਨ, ਰੌਸ਼ਨੀ ਹੋਵੇ, ਪਾਣੀ ਹੋਵੇ, ਅਗਨੀ, ਹਵਾ, ਆਕਾਸ਼, ਇਹ ਸਾਰੇ ਆਪੋ ਆਪਣੇ ਵਿੱਚ ਨਿਰੋਲ ਅਤੇ ਸਾਫ਼ ਹੁੰਦੇ ਹਨ। ਜਦੋਂ ਇਹਨਾਂ ਤੱਤਾਂ ਉੱਤੇ ਦੂਸਰੀਆਂ ਚੀਜ਼ਾਂ ਦਾ ਅਸਰ ਪੈਂਦਾ ਹੈ, ਅਕਸ ਪੈਂਦਾ ਹੈ, ਤਾਂ ਇਹ ਤੱਤ ਮਲੀਨ ਪ੍ਰਤੀਤ ਹੋਣ ਲੱਗਦੇ ਹਨ। ਅਸਲ ਵਿੱਚ ਤਾਂ ਇਹ ਤੱਤ ਆਪਣੇ ਆਪ 'ਚ ਮੈਲ ਰਹਿਤ ਹਨ, ਇਹਨਾਂ ਉੱਤੇ ਮਾਇਕੀ ਮੰਡਲ ਦੇ ਪਰਛਾਵੇਂ ਕਾਰਨ ਇਹ ਸਾਨੂੰ ਮੈਲੇ ਦਿਸਦੇ ਹਨ। ਸੋ ਇਹਨਾਂ ਵਿੱਚ ਜੋ ਮੈਲ ਦਰਸਾਈ ਗਈ ਹੈ ਉਹ ਸਭ ਤ੍ਰੈਗੁਣੀ ਮਾਇਕੀ ਮੰਡਲ ਦਾ ਪਰਛਾਵਾਂ ਜਾਂ ਰੰਗਤ ਹੀ ਹੈ, ਜਿਹਦੇ ਕਰਕੇ ਕਿ ਕੁਦਰਤੀ ਤੱਤ ਸਾਨੂੰ ਮੈਲੇ ਦਿਸਦੇ ਹਨ। ਐਨ ਇਸੇ ਤਰ੍ਹਾਂ ਸਾਡੀ ਆਤਮ ਪਰਮ ਜੋਤ ਦਾ ਪ੍ਰਕਾਸ਼ ਸਾਡੇ ਅੰਦਰ ਜੋ ਹੋ ਰਿਹਾ ਹੈ ਉਹ ਸਦਾ ਨਿਰਮਲ ਹੈ, ਪਰ ਸਾਡੇ ਨੀਵੇਂ ਮਲੀਨ ਖਿਆਲਾਂ ਦੀ ਰੰਗਤ ਨਾਲ ਉਹ ਪ੍ਰਕਾਸ਼ ਵੀ ਮੈਲਾ ਪ੍ਰਤੀਤ ਹੁੰਦਾ ਹੈ। ਇਹ ਸਾਡੀ ਅੰਦਰਲੀ ਮੈਲ ਕੀ ਹੈ? ਇਹ ਸਾਡੀ ਆਪੋ ਲਾਈ ਹੋਈ ਅੱਗ ਹੈ ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਖ ਸਾਗਰ ਵਿੱਚ ਸਾਡੀ ਸੁਰਤ ਤਪ ਜਾਂਦੀ ਹੈ। ਇਹ ਸਾਡੇ ਮਨ ਦੀ ਮੈਲ ਸਾਡੀ ਅੰਦਰਲੀ ਅੱਗ ਦਾ ਧੂੰਆਂ ਹੈ ਜਿਹੜਾ ਕਿ ਸਾਡੀ ਰੂਹ ਨੂੰ ਮੈਲਾ ਕਰ ਦਿੰਦਾ ਹੈ। ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਸਾਡਾ ਮਨ ਮਲੀਨ ਹੋ ਜਾਂਦਾ ਹੈ ਅਤੇ ਸਾਡੀ ਸੁਰਤ ਇਸ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ ਅਤੇ ਨਤੀਜੇ ਵਜੋਂ ਅਸੀਂ ਪੰਜਾਂ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਹਾਂ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਇਲਾਹੀ ਹੁਕਮ ਅਨੁਸਾਰ ਦੋ ਅੱਡ ਅੱਡ ਮੰਡਲ ਹਨ, ਕਿਹੜੇ ਕਿਹੜੇ? ਆਤਮਿਕ ਮੰਡਲ ਅਤੇ ਮਾਇਕੀ ਮੰਡਲ। ਆਤਮਿਕ ਮੰਡਲ ਜਿਹਨੂੰ ਕਿ ਗੁਰਬਾਣੀ ਵਿੱਚ ਸੱਚਖੰਡ, ਬੇਗਮਪੁਰਾ, ਨਿੱਜ ਘਰ, ਸੱਚ ਘਰ ਆਦਿ ਕਿਹਾ ਗਿਆ ਹੈ, ਇਸ ਮੰਡਲ ਵਿੱਚ ਆਤਮ ਜੋਤ ਦਾ ਪ੍ਰੇਮ ਪ੍ਰਕਾਸ਼ ਹੈ। ਇਸ ਪ੍ਰਕਾਸ਼ ਨੂੰ ਨਾਮ, ਸ਼ਬਦ, ਅਕਲ ਕਲਾ, ਹੁਕਮ, ਸੱਚ ਆਦਿ ਅੱਖਰਾਂ ਨਾਲ ਦਰਸਾਇਆ ਗਿਆ ਹੈ। ਇਸ ਆਤਮ ਪ੍ਰਕਾਸ਼ ਦੇ ਮੰਡਲ ਵਿੱਚ ਸਦਾ ਸੁੱਖ ਹੈ, ਸਦਾ ਖੇੜਾ ਹੈ, ਸਦਾ ਚਾਉ, ਸਦਾ ਚਾਨਣ, ਸਦੀਵੀ ਨਿਰਮਲਤਾ, ਸਦ ਜੀਵਨ, ਤੱਤ ਗਿਆਨ, ਪ੍ਰੀਤ ਪ੍ਰੇਮ, ਸਹਿਜ ਦਇਆ, ਖਿਮਾ, ਗੁਰਪ੍ਰਸਾਦ, ਨਦਰ ਕਰਮ, ਹੁਕਮ, ਨਾਮ, ਸ਼ਬਦ ਆਦਿ ਗੁਣਾਂ ਦਾ ਪ੍ਰਵੇਸ਼ ਹੈ, ਪ੍ਰਗਟਾਵਾ ਹੈ। ਇਸ ਮੰਡਲ ਵਿੱਚ ਜਿੰਨੇ ਵੀ ਮਾਇਕੀ ਔਗਣ ਹਨ, ਹੋਮੇ, ਮੈਲ, ਦੁੱਖ, ਕਲੇਸ਼, ਮੌਤ, ਆਵਾਗਮਨ, ਅਗਿਆਨਤਾ, ਭਰਮ, ਹਨੇਰ, ਪਾਪ, ਜਮ ਆਦਿ ਦਾ ਅਭਾਵ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਧੋ ਨਹੀਂ ਤੇ ਠਾਓ, ਸੁਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਹੁਣ ਦੂਸਰੇ ਪਾਸੇ ਇਹਦੇ ਤੋਂ ਬਿਲਕੁਲ ਉਲਟ ਮੁਤਜ਼ਾਦ ਕੀ ਹੈ ਸਾਡਾ ਤ੍ਰੈ ਗੁਣੀ ਮਾਇਕੀ ਮੰਡਲ। ਇਹਦੇ ਵਿੱਚ ਤ੍ਰੈ ਗੁਣੀ ਮਾਇਆ ਦਾ ਖੇਲ ਅਖਾੜਾ ਹੈ, ਹਉਮੈ ਦਾ ਬੋਲਬਾਲਾ ਹੈ। ਸੋ ਇਹਦੇ ਵਿੱਚ ਸਾਰੇ ਹੀ ਮਾਇਕੀ ਔਗਣ ਵਿਦਮਾਨ ਹਨ। ਕਿਹੜੇ? ਹਉਮੈ, ਪਰਮ, ਹਨੇਰ, ਮੈਲ, ਦੂਜਾ ਭਾਵ, ਈਰਖਾ, ਸਾੜਾ, ਪਾਪ, ਪੁੰਨ, ਦੁੱਖ, ਕਲੇਸ਼, ਜਮ, ਨਰਕ, ਸੁਰਗ, ਮੌਤ, ਆਵਾਗਮਨ, ਅਗਿਆਨਤਾ, ਕਰਮ, ਧਰਮ, ਕਾਮ, ਕ੍ਰੋਧ, ਲੋਭ, ਮੋਹ, ਆਸਾ, ਮਨਸਾ, ਤ੍ਰਿਸ਼ਨਾ, ਕਿਰਨਾ ਆਦਿ, ਇਹ ਸਾਰੇ ਹੀ ਮਾਇਕੀ ਔਗਣਾਂ ਦਾ ਇੱਥੇ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਇਸ ਮਾਇਕੀ ਮੰਡਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜੱਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਮੋਹ ਅੰਧ ਅੰਧਾਰਾ ਹਉਮੈ ਮੇਰਾ ਪਸਰਿਆ ਪਸਾਰਾ, ਅੰਧਿਨ ਜਲਤ ਰਹੇ ਦਿਨ ਰਾਤੀ ਗੁਰਬਿਨ ਸ਼ਾਂਤ ਨਾ ਹੋਈ ਹੈ, ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਹ ਬਹੁਤ ਦੁੱਖ ਪਾਈ, ਮਨਮੁਖ ਅੰਧੇ ਠੌਰ ਨਾ ਪਾਈ, ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ, ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕੇ ਛਪਨਾ ਇੱਕ ਰਾਮ ਪਰਾਇਆ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚਮੂਏ, ਹਉਮੈ ਕਰਤ ਵਿਹਾਏ। ਅਸਲ ਵਿੱਚ ਮੈਲ ਦਾ ਮੁੱਢਲਾ ਕਾਰਨ ਕੀ ਹੈ? ਜੀਵ ਦੀ ਹਉਮੈ, ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਮੈਂ ਮੇਰੀ ਦੀ ਹਸਤੀ ਬਣਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ, ਜਿਨ੍ਹਾਂ ਦੇ ਅਸਰ ਹੇਠ ਫਿਰ ਅਸੀਂ ਅਨੇਕਾਂ ਨੀਵੇਂ ਮੈਲੇ ਖਿਆਲ, ਤਰੰਗ, ਵਲਵਲੇ ਭਾਵਨਾ, ਈਰਖਾ, ਦਵੈਤ, ਰੋਸੇ, ਗਿਲੇ, ਸ਼ੱਕ, ਸਾੜਾ, ਕੁਲਝਣਾ, ਵੈਰ ਵਿਰੋਧ, ਘਿਰਨਾ ਆਦਿ ਦੀਆਂ ਵਾਸ਼ਨਾਵਾਂ ਸਾਡੇ ਮਨ ਵਿੱਚ ਉਤਪੰਨ ਹੁੰਦੀਆਂ ਹਨ, ਪ੍ਰਵਿਰਤ ਹੁੰਦੀਆਂ ਹਨ। ਇਹ ਸਾਰੀਆਂ ਵਾਸ਼ਨਾਵਾਂ ਜਾਂ ਨੀਵੇਂ ਖਿਆਲ ਹਉਮੈ ਵਿਹੜੇ ਮਨ ਦੀ ਮੈਲ ਹਨ। ਗੁਰਬਾਣੀ ਵਿੱਚ ਇਸ ਮਾਨਸਿਕ ਮੈਲ ਦਾ ਇਸੇ ਕਰਕੇ ਮੁੱਢਲਾ ਕਾਰਨ ਹਉਮੈ ਜਾਂ ਦੂਜੇ ਭਾਉ ਨੂੰ ਕਿਹਾ ਗਿਆ ਹੈ। ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ, ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੀ, ਜੇ ਸੋ ਤੀਰਥ ਨਾਏ, ਬਹੁਬਿਦ ਕਰਮ ਕਮਾਵਦੇ ਦੂਜੀ ਮਲ ਲੱਗੀ ਆਏ, ਪੜੀਐ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ। ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਪ੍ਰੀਜੇ ਰਾਮ, ਨਾਨਕ ਨਾਮ ਰੱਤੇ ਸੇ ਨਿਰਮਲ ਹੋਰ ਹਉਮੈ ਮੈਲ ਪ੍ਰੀਜੈ, ਹਉਮੈ ਮੈਲਾ ਜਗ ਫਿਰੇ ਮਰ ਜੰਮੇ ਵਾਰੋ ਵਾਰ, ਹਉਮੈ ਅੰਤਰ ਮੈਲ ਹੈ ਸ਼ਬਦ ਨਾ ਕਾਢੇ ਧੋਏ, ਨਾਨਕ ਬਿਨ ਨਾਵੇ ਮੈਲਿਆ ਮੂਏ ਜਨਮ ਪਦਾਰਥ ਖੋਏ। ਹੁਣ ਗੁਰਬਾਣੀ ਵਿੱਚ ਇਸ ਮੈਲ ਨੂੰ ਹੋਰ ਸਪਸ਼ਟ ਕਰਕੇ ਇਸ ਤਰ੍ਹਾਂ ਦਰਸਾਇਆ ਗਿਆ ਹੈ, ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲ ਨਾ ਹੋਵੇ, ਜੇ ਸੌ ਧੋਮਣ ਪਾ, ਤੇਲੀ ਦੇ ਮੈਲੇ ਕੱਪੜੇ ਵਾਂਗੂ ਜਿਹਨੂੰ ਖਨਲੀ ਕਿਹਾ ਜਾਂਦਾ ਹੈ, ਇਹ ਸਾਡੇ ਮਨ ਦੀ ਵੀ ਇਸ ਤਰ੍ਹਾਂ ਤੰਦੀ ਮੈਲ ਪਈ ਹੋਈ ਹੈ ਜਨਮਾਂ ਜਨਮਾਂਤਰਾਂ ਤੋਂ, ਕਿ ਇਹ ਬਾਰ ਬਾਰ ਸਾਫ਼ ਕੀਤਿਆਂ ਧੋਤਿਆਂ ਵੀ ਉਤਰਦੀ ਨੇ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਪਾਏ, ਕੋਟ ਤੀਰਥ ਮਜਨ ਇਸਨਾਨਾ, ਇਸ ਕਲ ਮੈਂ ਮੈਲ ਪ੍ਰੀਜੈ, ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ, ਕਰਨੇ ਹਾਰ ਨ ਬੂਝਈ ਆਪ ਗਨੇ ਬੇਗਾਨਾ, ਹਰ ਬਿਨ ਸਭ ਕਿਛੁ ਮੈਲਾ ਸੰਤੋ, ਕਿਆ ਹੋ ਪੂਜ ਚੜਾਈ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ, ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲਖ ਦਾਗ ਲਗੀਜੈ। ਜਿਉਂ ਜਿਉਂ ਅਸੀਂ ਇਸ ਹਉਮੈ ਅਤੇ ਦੂਜੇ ਭਾਉ ਦਾ अपने जीवन विच अभ्यास करते हाँ त्यों त्यों साढ़े मन की मैल गूढ़ी हुंदी जांदी है जो कि फिर सानू अध्यात्मिक पंध तो बहुत दुरेडे लै जांदी है। मुड़ मुड़ याद करके दोहराण नाल ये मैल साढ़े हिरदे दियां डूंघियाइयां साढ़े अंतशकरण विच उतर जांदी है। इस तरह साढ़िया रुचियां साडा सुभाव साडा आचरण साडी शख्सियत नीवी मलीन ते किरणत हुंदी जांदी है ते साडा जीवन दुखदाई ते नरकी बन जांदा है। ऐसे मलीन ते किरणत सुभाव ते आचार नाल साडे घरां ते समुच्चे संसार दे वातावरण उत्ते भी फिर भैड़ा असर पैंदा है जिस करके दुनिया विच ये अशांति वैर विरोध लड़ाइयां झगड़े आदि वध रहे हैं। नीवे ख्यालां ते किरणत सुभाव दा सब तो ज़्यादा हानिकारक असर साडे रोजाना जीवन दे हर एक ख्याल साडी सोचनी साडी चितवनी साडे विचार वलवले भावनावां ज्ञान निश्चय करम धर्म वर्तावे कहनी रहनी बहनी आदि सब ते पैंदा है अते साडे कार विहार ते आचार साडे करैक्टर राही ये असर प्रगट हुंदा है जिदे नाल के असी देखदे हाँ साडा समुच्चा जीवन मैला दुखदाई ते किरणत हुंदा जांदा है। इत्थे ही बस नहीं इन्हां नीवे ख्यालां इस मलीन सोचनी किरणत वरतावे रोसे गिले साड़े आदि नूं कोट कोट के असी अपने हिरदे विच बेअंत मिसलां जां गंढां बनाई जांदे हाँ। जदों किसे दे याद आउण नाल किसे दी मिसल खुलदी है तो उहदे विच्चों ऐसी जहरीली हवाड़ उपजदी है कि साडा तन मन क्रोध ते किरणा नाल सड़बल जांदा है। असी कईआं नूं तां इउं कहिंदिआं सुणिआ है नी तूं उस मनहूस दा नाम क्यों लिया उहदी याद नाल ते मैनूं सन कपड़ी अग लग गई। इहो जिहीआं जहरीलीआं मैल नाल भरीआं होईआं अनेकां गंढां जां मिसलां असी अपने हिरदिआं दीआं डुंघियाईआं विच सांभ सांभ के रखीआं होईआं हन। कैसी दुख दी गल है जिस हिरदे विच अकाल पुरख दा निर्मल नाम शब्द प्रीत प्रेम भावना रस चाओ भरना सी उत्थे असी इहो जिहे गलीन मलीन किरणत अत्यंत जहरीली भावनावां वालियां गंढां जां मिसलां दी रूड़ी अपने हिरदे दे स्टोर विच सांभ के रखी बैठे हाँ अते फिर भी अपने आप नूं बड़े भले भलेरे ते धर्मी बनन दा दावा करदे रहिंदे हाँ। इहो जिहे मलीन भावना नाल भरे हुए हिरदियां विच निर्मल सच निर्मल नाम जां शब्द किस तरह वस सकदा है। मन मैले भगत ना होवे नाम ना पाया जाए किरियाचार करे खट करमा इतराते संसारी अंतर मैल ना उतरे होमे बिन गुर बाजी हारी। मन मैले सब किछ मैला तन धोते मन हच्छा न होए सिद्धा के आसन जे सिखे इंद्री वस कर कमाए। मन की मैल ना उतरे होमे मैल ना जाए मैला मलता ए संसार इक हर निर्मल जाका अंत ना पार। यही कारण है कि भावें असी किन्ने भी पाठ पूजा धर्म करम दान पुन योग साधन आदि करते हाँ पर साड़ी धार्मिक कर्म किरिया थाएं नहीं पैंदी साड़ी आत्मिक तरक्की नहीं हुंदी। जिज्ञासुआं दी आम शिकायत हुंदी है कि जी पाठ करद्यां जां सिमरन करद्यां साड़ा मन नहीं टिकदा। इहदा मुढ़ला कारण की है कि साड़ा मन बाहर मुखी हो के माइकी मंडल विच रह रह के इन्ना चंचल इन्ना मलीन हो गया है कि इहनूं टिकण जां एकागर होण दी जाच ही नहीं आउंदी। जन्मां जन्मां तो साड़ा मन माइकी पुट्ठा चरखा चलाउंदा आ रहा है। साड़ा बाहर मुखी माइकी बिरती वाला मन इन्ना मलीन हो चुका है सो इन्हां बाहर मुखी चंचल बिरतियां जां ख्यालां नूं हुण मोड़ मोड़ के अंतरमुखी एकागर करना अत्यंत कठिन है। बिरतियां नूं अंतरमुखी एकागर किते बगैर नाम सिमरन नहीं हो सकता ते नाम सिमरन तो बिना शब्द सुरत दी लीनता नहीं हो सकती। साडे अंदर आत्मिक जोत तां निर्मल है जो सर्वगुण भरपूर है ਜਦੋਂ ਇਸ ਜੋਤ ਦੇ ਉਦਾਲੇ ਹਉਮੈ ਦਾ ਛੌੜ ਚੜ ਜਾਂਦਾ ਹੈ, ਗਿਲਾਫ ਚੜ ਜਾਂਦਾ ਹੈ, ਤਾਂ ਨੀਵੇਂ ਬਾਹਰ ਮੁਖੀ ਮਾਇਕੀ ਖਿਆਲਾਂ ਦੀ ਰੰਗਣ ਜਾਂ ਮੈਲ ਆਪ ਮੁਹਾਰੇ ਇਹਦੇ 'ਤੇ ਚੜ੍ਹਦੀ ਜਾਂਦੀ ਹੈ। ਇਸੇ ਹਉਮੈ ਦੇ ਗਿਲਾਫ ਨੂੰ ਮਨ ਕਿਹਾ ਜਾਂਦਾ ਹੈ। ਜਿਹੋ ਜਿਹੀ ਜੋ ਇਹਦੀ ਰੌਸ਼ਨੀ ਹੁੰਦੀ ਹੈ ਸਾਡੇ ਮਨ ਦੀ, ਇਸੇ ਤਰ੍ਹਾਂ ਹੀ ਸਾਡੀ ਜੋਤ ਦੀ ਰੌਸ਼ਨੀ ਰੰਗ ਬਿਰੰਗੀ ਜਾਂ ਮੈਲੀ ਹੁੰਦੀ ਜਾਂਦੀ ਹੈ। ਜੋਤ ਦੀ ਰੌਸ਼ਨੀ ਤਾਂ ਨਿਰਮਲ ਹੁੰਦੀ ਹੈ, ਲੇਕਿਨ ਬਲਬ ਦੇ ਮੈਲੇ ਸ਼ੀਸ਼ੇ ਜਾਂ ਮਨ ਵਿੱਚੋਂ ਦੀ ਜੋ ਰੌਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ ਉਹ ਮੱਧਮ ਅਤੇ ਮੈਲੀ ਹੁੰਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਮਲੀਨ ਖਿਆਲਾਂ ਅਤੇ ਨੀਵੀਆਂ ਰੁਚੀਆਂ ਨਾਲ ਸਾਡੇ ਮਨ ਦਾ ਬਲਬ ਮੈਲਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਮਨ ਦੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਆਤਮ ਪ੍ਰਕਾਸ਼ ਦਾ ਪ੍ਰਗਟਾਵਾ ਮੱਧਮ ਹੁੰਦਾ ਜਾਂਦਾ ਹੈ। ਇਹਦੇ ਉਲਟ ਜਿਉਂ ਜਿਉਂ ਅਸੀਂ ਮੁੜ ਇਲਾਹੀ ਕੇਂਦਰ ਆਪਣੀ ਆਤਮਾ ਵੱਲ ਰੁੱਖ ਕਰਾਂਗੇ, ਆਪਣੇ ਮਨ ਨੂੰ ਮੋੜ ਮੋੜ ਕੇ ਜਿਉਂ ਇਹਦੇ ਕੇਂਦਰ ਆਤਮਾ ਵਾਲੇ ਦਾ ਰੁੱਖ ਕਰਾਂਗੇ, ਇਲਾਹੀ ਜੋਤ ਦੀ ਹੋਂਦ ਯਾਦ ਜਾਂ ਸਿਮਰਨ ਕਰਾਂਗੇ, ਸਾਡੀ ਅਗਿਆਨਤਾ ਦਾ ਹਨੇਰ ਘਟਦਾ ਜਾਏਗਾ, ਭਰਮ ਭੁਲੇਖੇ ਦੂਰ ਹੁੰਦੇ ਜਾਣਗੇ, ਮਨ ਦੀ ਮੈਲ ਲੱਥਦੀ ਜਾਏਗੀ, ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ, ਇਲਾਹੀ ਦੇਸ਼ ਦੀਆਂ ਬਰਕਤਾਂ ਦੇ ਅਸੀਂ ਪਾਤਰ ਬਣਦੇ ਜਾਵਾਂਗੇ, ਸਤਿਗੁਰੂ ਦੀਆਂ ਬਖਸ਼ਿਸ਼ਾਂ ਦਾ ਪ੍ਰਵਾਹ ਚੱਲ ਪਏਗਾ, ਸ਼ਬਦ ਸੁਰਤ ਦੀ ਲੀਨਤਾ ਪ੍ਰਦਾਨ ਹੋਏਗੀ ਅਤੇ ਆਤਮ ਮੰਡਲ ਦੇ ਪ੍ਰਕਾਸ਼ ਮੰਡਲ ਵਿੱਚ ਸਾਡਾ ਵਾਸਾ ਹੋਏਗਾ। ਅਸੀਂ ਸਿਰਫ ਬਾਹਰਮੁਖੀ ਦਿਸਣਹਾਰ ਮੈਲ ਤੋਂ ਹੀ ਜਾਣੂ ਹਾਂ, ਇਸ ਮੈਲ ਨੂੰ ਹੀ ਲਾਉਣ ਦਾ ਯਤਨ ਕਰਦੇ ਹਾਂ, ਜਿਵੇਂ ਨਿੱਤ ਨਹਾਉਂਦੇ ਹਾਂ, ਦਾਤਣ ਕੁਰਲਾ ਕਰਦੇ ਹਾਂ, ਮੁੜ ਮੁੜ ਹੱਥ ਪੈਰ ਧੋਂਦੇ ਹਾਂ, ਨਿੱਤ ਕੱਪੜੇ ਧੋ ਕੇ ਪ੍ਰੈਸ ਕਰਦੇ ਹਾਂ, ਕੱਪੜੇ ਬਦਲਦੇ ਹਾਂ, ਘਰ ਦੀ ਸਫਾਈ ਰੱਖਦੇ ਹਾਂ, ਆਲੇ ਪੁਦਾਲੇ ਦੀ ਸਫਾਈ ਕਰਦੇ ਹਾਂ, ਫਿਰ ਵੀ ਇਹ ਦਿਸਣਹਾਰ ਮੈਲ ਸਾਨੂੰ ਮੁੜ ਮੁੜ ਚਿੰਬੜਦੀ ਹੈ। ਇਹਦੇ ਤੋਂ ਬਚਣ ਲਈ ਅਸੀਂ ਅਨੇਕਾਂ ਪ੍ਰਬੰਧ ਕਰਦੇ ਰਹਿੰਦੇ ਹਾਂ। ਇਸ ਦਿਸਣਹਾਰ ਮੈਲ ਤੋਂ ਇਲਾਵਾ ਕਿਸੇ ਹੋਰ ਮੈਲ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸੋਝੀ ਨਹੀਂ, ਗੌਹ ਨਹੀਂ ਕਰਦੇ, ਬੇਪਰਵਾਹ ਹਾਂ, ਬੇਫਿਕਰ ਹਾਂ। ਹਾਲਾਂਕਿ ਇਹਦੇ ਤੋਂ ਇਲਾਵਾ ਸਾਡੇ ਹਿਰਦੇ ਅੰਦਰ ਜੋ ਮਨ ਦੀ ਮੈਲ ਲੱਗੀ ਹੋਈ ਹੈ, ਇਹਦੀ ਬਾਬਤ ਅਸੀਂ ਨਿਤਾ ਪ੍ਰਤੀ ਧਰਮ ਗ੍ਰੰਥਾਂ 'ਚੋਂ, ਕਥਾ ਕੀਰਤਨ ਵਿੱਚੋਂ ਸੁਣਦੇ ਪੜ੍ਹਦੇ ਹਾਂ, ਫਿਰ ਵੀ ਸਾਨੂੰ ਇਸ ਮਾਨਸਿਕ ਮੈਲ ਦੀ ਸੋਝੀ ਨਹੀਂ ਆਉਂਦੀ। ਗੁਰਬਾਣੀ ਵਿੱਚ ਸਾਡੀ ਸਣਗੈਲੀ ਪ੍ਰਤੀ ਸਾਨੂੰ ਇਉਂ ਲਿਖਿਆ ਗਿਆ ਹੈ, ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲਮਲ ਧੋਵੇ। ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੇ। ਜਲ ਧੋਵੇ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ, ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੇ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਾਏ। ਬਹੁ ਬਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਪੜੀਏ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੇ ਧੋਏ। ਸੋ ਬਾਹਰਲੀ ਮੈਲ ਤਾਂ ਅਸੀਂ ਦੇਖਦੇ ਹਾਂ ਛੇਤੀ ਲੱਥ ਜਾਂਦੀ ਹੈ ਅਤੇ ਇਹਦੇ ਤੋਂ ਬਚਾਓ ਦੇ ਸਾਧਨ ਵੀ ਅਸੀਂ ਕਰ ਸਕਦੇ ਹਾਂ, ਲੇਕਿਨ ਮਨ ਦੀ ਮੈਲ ਤਾਂ ਸਾਡੀਆਂ ਨੀਵੀਆਂ ਰੁਚੀਆਂ ਅਤੇ ਮੈਲੇ ਖਿਆਲਾਂ ਨਾਲ ਨਿਤਾ ਪ੍ਰਤੀ ਅਣਜਾਣੇ ਹੀ ਗਾੜੀ ਹੋ ਕੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਉੱਤਰ ਕੇ ਸਾਡੇ ਅੰਤਸ਼ਕਰਨ ਦੇ ਸਟੋਰ ਵਿੱਚ, ਕੰਪਿਊਟਰ ਵਿੱਚ ਜਮ੍ਹਾਂ ਹੁੰਦੀ ਜਾਂਦੀ ਹੈ। ਇਸ ਮਾਨਸਿਕ ਮੈਲ ਦੀ ਜ਼ਹਿਰੀਲੀ ਹਵਾੜ ਅਨੁਸਾਰ ਸਾਡੀ ਦ੍ਰਿਸ਼ਟੀ, ਸਾਡੇ ਖਿਆਲ, ਸਾਡੀ ਸੋਚਣੀ, ਵਿਚਾਰ, ਨਿਸ਼ਚੇ, ਸ਼ਰਧਾ ਭਾਵਨੀ, ਵਲਵਲੇ, ਧਰਮ ਕਰਮ ਸੁਭਾਓ, ਸਾਡਾ ਆਚਾਰ, ਸਾਡਾ ਸਮੁੱਚਾ ਜੀਵਨ ਅਣਜਾਣੇ ਹੀ ਮੈਲਾ ਬਣਦਾ ਜਾ ਰਿਹਾ ਹੈ। ਭਾਵੇਂ ਅੰਦਰਲੀ ਮਾਨਸਿਕ ਮੈਲ ਅਤ ਦੀਰਘ ਹੈ, ਹਾਨੀਕਾਰਕ ਹੈ, ਪਰ ਸਾਨੂੰ ਇਹਦੀ ਕੋਈ ਸੋਝੀ ਨਹੀਂ, ਨਾ ਹੀ ਇਹਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਜਾਣੂ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲਮਲ ਧੋਵੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਦਰਸਾਏ ਦੇ ਭਿਆਨਕ ਅਤੇ ਖਤਰਨਾਕ ਨਤੀਜਿਆਂ ਦੀ ਬਾਬਤ ਪੜ੍ਹਦੇ ਸੁਣਦੇ ਗਾਉਂਦੇ ਹੋਏ ਵੀ ਅਸੀਂ ਇਸ ਅੰਦਰਲੀ ਮਾਨਸਿਕ ਗਿਲਾਨੀ ਤੋਂ ਅਣਜਾਣ ਹਾਂ, ਅਵੇਸਲੇ ਹਾਂ। ਇਹਦੇ ਤੋਂ ਬਚਣ ਦਾ ਕੋਈ ਉਪਰਾਲਾ ਨਹੀਂ ਕਰ ਰਹੇ, ਬਲਕਿ ਆਪਣੀ ਸਧਾਰਨ ਰੋਜ਼ਾਨਾ ਜੀਵਨ ਰੋਡ ਵਿੱਚ, ਰੂਟੀਨ ਵਿੱਚ ਸਹਿਜ ਸੁਭਾਏ ਖਿਨ ਖਿਨ ਹੋਰ ਮੈਲ ਚੜ੍ਹਾ ਰਹੇ ਹਾਂ। ਇਸ ਮੈਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਹ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਵਿਚਾਰ ਦੇ ਇਹ ਅਗਲੇ ਭਾਗਾਂ ਦੇ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।